ਗੁਰੂ ਸਾਹਿਬਾਂ ਦੀ ਨਿੱਘੀ ਤੇ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਉ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਇੱਕ ਲੇਖ, ਲੇਖ ਨੰਬਰ 6, ਰਾਗ ਨਾਦ ਧੁਨੀ, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਰਾਗ ਨਾਦ ਧੁਨੀ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਸਾਚੇ ਤੇ ਪਵਨਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਾ ਸਾਰਾ। ਇਹ ਕਵਾਓ, ਹਾਂਜੀ, ਕੀਤਾ ਪਸਾਓ ਏਕੋ ਕਵਾਓ, ਕਹਿੰਦੇ ਇਹ ਕਵਾਓ ਜੋਤ ਅਨਦ ਨਾਦ ਜਾਂ ਸ਼ਬਦ। ਹਾਂਜੀ, ਇਹ ਕਵਾਓ ਕੀ ਹੈ? ਜੋਤ ਅਨਦ ਨਾਦ ਜਾਂ ਸ਼ਬਦ। ਇਹ ਹੁਣ ਕਿਤੇ ਮੱਧਮ ਹੋ ਕੇ ਖਤਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿੱਚ ਲਗਾਤਾਰ ਓਤ ਪੋਤ ਰਵਿਆ ਹੈ। ਇਸ ਦੀ ਗੂੰਜ ਨਾ ਘਟਦੀ ਹੈ ਨਾ ਵਧਦੀ ਹੈ, ਲੋੜ ਕੇਵਲ ਇਸ ਨੂੰ ਅਨੁਭਵ ਕਰਨ ਦੀ ਹੈ। ਜਮੀ ਜਮਾਨ ਕੇ ਬਿਖੇ, ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਇਸੇ ਅਨਹਦ ਧੁਨੀ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਸੱਚ, ਹੁਕਮ, ਜੀਵਨ, ਰੋਂ, ਲਿਵ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਤੇ ਇਹੀ ਅਨਹਦ ਧੁਨੀ ਇਤਨੀ ਸ਼ਕਤੀਸ਼ਾਲੀ ਹੈ ਕਿ ਇਹਦੇ ਆਸਰੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੁਨੀਆਂ ਦੀ ਸਰਬ ਸੰਭਾਲ ਉਤਪਤ ਅਤੇ ਪਰਲੋ ਹੋ ਰਹੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਲਾਹੀ ਨਾਦ ਜੋ ਘੱਟ ਘੱਟ ਵਿੱਚ ਵੱਜ ਰਿਹਾ ਹੈ, ਹਾਂਜੀ, ਇਲਾਹੀ ਨਾਦ ਜੋ ਕਿ ਘੱਟ ਘੱਟ ਵਿੱਚ ਵੱਜ ਰਿਹਾ ਹੈ, ਇਸ ਨੂੰ ਹੀ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨੀ, ਅਨਹਦ ਚੁਣਕਾਰ, ਤੁਣਕਾਰ ਤੁਨ, ਸ਼ਬਦ ਤੁਨ, ਪੰਚ ਸ਼ਬਦ, ਨਿਰਮਲ ਨਾਦ, ਰੁਣ ਚੁਣਕਾਰ, ਸਹਿਜ ਤੁਨ ਆਦਿ ਕਿਹਾ ਗਿਆ ਹੈ। ਇਹੀ ਏਕੋ ਕਵਾਓ ਦੀ ਬੋਲੀ ਹੈ ਜੋ ਸਾਰੀ ਸ੍ਰਿਸ਼ਟੀ ਦਾ ਜ਼ਰਰਾ ਜ਼ਰਰਾ ਨੇਤ ਨੇਤ ਬਨ ਤ੍ਰਿਣ ਕਹਿਤ ਅਨੁਸਾਰ ਬੋਲ ਰਿਹਾ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਨ ਕਨਹਰ ਕੀ ਕੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਦਿਸਨ ਹਰ ਕਾਇਨਾਤ ਵਿੱਚ ਜੀਵ ਜੰਤ, ਵਨਸਪਤੀ, ਪਹਾੜ, ਦਰਿਆ, ਚੰਦ, ਸੂਰਜ ਅਤੇ ਤਾਰੇ ਆਦਿ, ਇਹ ਸਹਿਜ ਧੁਨ ਜਾਂ ਚੁੱਪ ਦੀ ਬੋਲੀ ਹਰ ਵੇਲੇ ਹਰ ਥਾਂ ਬੋਲ ਰਹੇ ਹਨ। ਹਾਂਜੀ, ਕਿਸ ਰੂਪ ਚ ਇਹ ਬੋਲੀ ਬੋਲਦੇ ਹਨ? ਰਾਗ ਰੂਪ ਵਿੱਚ, ਸ਼ਬਦ ਰੂਪ ਵਿੱਚ, ਹਾਂਜੀ, ਧੁਨ ਰੂਪ ਚ ਹਰ ਵੇਲੇ ਹਰ ਥਾਂ ਇਹ ਬਨਸਪਤ, ਇਹ ਕਾਇਨਾਤ, ਪਹਾੜ, ਦਰਿਆ, ਚੰਦ ਇਹ ਬੋਲੀ ਬੋਲ ਰਹੇ ਹਨ। ਘੱਟ ਘੱਟ ਵਾਜੇ ਕਿੰਗਰੀ, ਅੰਤਿਨ ਸ਼ਬਦ ਸੁਭਾਏ, ਅਨਦ ਸ਼ਬਦ ਵਜੈ ਦਿਨ ਰਾਤੀ, ਅਵਿਗਤ ਕੀ ਗਤ ਗੁਰਮੁਖ ਜਾਤੀ। ਹੁਣ ਰਾਗ, ਸਾਜ਼, ਸੁਰ, ਲੈ, ਤਾਲ, ਇਹ ਸਭ ਉਸ ਅਨਹਦ ਨਾਦ ਜਾਂ ਅਨਹਦ ਸ਼ਬਦ ਦੇ ਅਕਸ ਮਾਤਰ ਪ੍ਰਗਟਾਉਣ ਦੇ ਸਾਧਨ ਹਨ। ਇਹ ਰਾਗ ਜਿਸ ਵਿੱਚੋਂ ਰਸ ਰੂਪ ਵਲਵਲੇ ਉਪਜਦੇ ਹਨ, ਇਸ ਨੂੰ ਕੋਈ ਵਿਰਲਾ ਹੀ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦਾ ਹੈ। ਘਟ ਘਟ ਵਾਜੈ ਕਿੰਗਰੀ, ਅੰਦਨ ਸ਼ਬਦ ਸੁਭਾਏ, ਵਿਰਲੇ ਕਉ ਸੋਜੀ ਪਈ, ਗੁਰਮੁਖ ਮਨ ਸਮਝਾਏ। ਅਸੀਂ ਰਾਗ ਦੀ ਬਾਹਰੀ ਟੂਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਾਂ। ਤਤ ਰਾਗ ਦੀ ਸੋਜੀ ਕਿਸੇ ਵਿਰਲੇ ਨੂੰ ਹੁੰਦੀ ਹੈ, ਜਣੇ ਖਣੇ ਦੀ ਬੁੱਧੀ ਰਾਗ ਤੱਤ ਨੂੰ ਪਕੜ ਨਹੀਂ ਸਕਦੀ। ਜਹਾਂ ਬੋਲ ਤਹਿ ਅੱਛਰ ਆਵਾ, ਜਹ ਅਬੋਲ ਤਹ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸਦੇ ਹਨ ਇੱਥੇ ਗੁਰਮੁਖ ਪਿਆਰੇ। ਕਹਿੰਦੇ ਕੋਈ 60 ਵਰੇ ਪਹਿਲੇ ਦੀ ਗੱਲ ਹੈ, 1930 ਵਿੱਚ ਅਸੀਂ ਲਾਇਲਪੁਰ ਇੱਕ ਚੁੱਪ ਫਿਲਮ, ਸਾਇਲੈਂਟ ਮੂਵੀ ਦੇਖਣ ਗਏ। ਨਾਲ ਦੋ ਬਜ਼ੁਰਗ ਰਿਸ਼ਤੇਦਾਰ ਵੀ ਸਨ। ਉਹਨਾਂ ਵਿੱਚੋਂ ਇੱਕ ਦੀ ਆਯੂ ਲਗਭਗ 80 ਸਾਲ ਦੀ ਹੋਵੇਗੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪਿਆਨੋ ਤੇ ਕੋਈ ਰਾਗ ਵਜਾ ਰਿਹਾ ਸੀ। ਵਡੇਰੇ ਬਜ਼ੁਰਗ ਦੀਆਂ ਉਂਗਲੀਆਂ ਹਿਲਣੀਆਂ ਸ਼ੁਰੂ ਹੋ ਗਈਆਂ। ਹੌਲੀ ਹੌਲੀ ਉਹਦੇ ਸਰੀਰ 'ਚ ਹਰਕਤ ਆਉਣੀ ਆਰੰਭ ਹੋ ਗਈ ਤੇ ਉਹ ਰਾਗ ਲੀਨਤਾ 'ਚ ਕੁਰਸੀ ਤੋਂ ਉੱਠੇ, ਨੱਚਣਾ ਸ਼ੁਰੂ ਕਰ ਦਿੱਤਾ ਤੇ ਕਿੰਨੀ ਦੇਰ ਹੀ ਬੇਖੁਦੀ ਦੀ ਅਵਸਥਾ ਵਿੱਚ ਨੱਚਦੇ ਹੀ ਰਹੇ ਤੇ ਰਾਗ ਦੀ ਧੁਨ ਖਤਮ ਹੁੰਦੇ ਸਾਰ ਵਜੰਤਰੀ ਨੂੰ ਜੱਫੀ ਪਾ ਕੇ ਅਸ਼ ਅਸ਼ ਕਰ ਉੱਠੇ। ਸਾਰੇ ਦਰਸ਼ਕ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਤੇ ਚਕਰਤ ਹੋ ਰਹੇ ਸਨ। ਰਾਗ ਦੀਆਂ ਸੂਖਮ ਤਰਬਾਂ ਆਮ ਦਰਸ਼ਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ। ਉਹ ਸਾਰੇ ਰਾਗ ਸੁਣਨ ਦੀ ਥਾਂ ਉਸ ਬਜ਼ੁਰਗ ਨੂੰ ਦੇਖ ਦੇਖ ਕੇ ਆਨੰਦਿਤ ਹੋ ਰਹੇ ਸਨ, ਪਰ ਰਾਗ ਨੇ ਉਸ ਬਜ਼ੁਰਗ ਦੀਆਂ ਅੰਦਰਲੀਆਂ ਤਰਬਾਂ ਨੂੰ ਜਾ ਹਲੂਣਿਆ, ਉਹਦਾ ਅੰਦਰਲਾ ਸੁੱਤਾ ਰਾਗ ਜਗਾ ਦਿੱਤਾ। ਅਸੀਂ ਸਾਰੇ ਰਾਗ ਦੇ ਅਸਲ ਤੱਤ ਤੋਂ ਅਣਜਾਣ ਸਾਂ। ਸਾਡੇ ਵਿੱਚੋਂ ਉਹ ਬਜ਼ੁਰਗ ਹੀ ਸਨ ਜਿਨ੍ਹਾਂ ਦੀ ਸੁਰਤ ਨੇ ਉਸ ਗੁੱਜੇ ਰਾਗ ਤੱਤ ਨੂੰ ਫੜਿਆ, ਉਹਦਾ ਬਿਸਮਾਦੀ ਰੰਗ ਮਾਣਿਆ। ਵਾਸਤਵ ਵਿੱਚ ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ, ਇਹ ਤਾਂ ਬੁੱਧੀ ਦੀ ਪਕੜ ਤੋਂ ਪਰੇ ਦੀ ਚੀਜ਼ ਹੈ, ਸੂਖਮ ਤੱਤ ਹੈ। ਇਸ ਨੂੰ ਅਨੁਭਵੀ ਸੁਰਤ ਵਾਲਾ ਹੀ ਸਮਝ, ਪਕੜ ਅਤੇ ਮਾਣ ਸਕਦਾ ਹੈ। ਦੂਸਰਾ ਤਾਂ ਬਾਹਰੀ ਸਵਰ ਲੈ ਤਾਲ ਸੁਣ ਕੇ ਹੀ ਮਾਨਸਿਕ ਆਨੰਦ ਮਾਣ ਲੈਂਦਾ ਹੈ। ਹਾਂਜੀ, ਸੁਰਤ ਵਾਲਾ, ਅਨੁਭਵੀ ਸੁਰਤ ਵਾਲਾ ਸੂਖਮ ਤੱਤ ਰਾਗ ਦਾ ਹੈ, ਉਸਨੂੰ ਸਮਝ ਸਕਦਾ ਹੈ, ਪਕੜ ਸਕਦਾ ਹੈ, ਮਾਣ ਸਕਦਾ ਹੈ। ਬਾਕੀ ਸਾਰੇ ਕਹਿੰਦੇ ਸਿਰਫ ਮਾਨਸਿਕ ਆਨੰਦ ਲੈਂਦੇ ਹਨ। ਅਸਲ ਤੱਤ ਤੱਕ ਪੁੱਜਣਾ, ਤੱਤ ਨੂੰ ਬੁੱਝਣਾ ਉਸਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਤਾਂ ਰੱਬੀ ਦੇਸ਼ ਅਥਵਾ ਅਨੁਭਵੀ ਮੰਡਲਾਂ ਦੀ ਅਮੋਲਕ ਦਾਤ ਹੈ। ਹਾਂਜੀ, ਰਾਗ ਕੀ ਹਨ? ਰੱਬੀ ਦੇਸ਼ ਅਥਵਾ ਅਨੁਭਵੀ ਮੰਡਲਾਂ ਦੀ ਅਮੋਲਕ ਦਾਤ ਹੈ। ਇਸੇ ਲਈ ਸਤਿਗੁਰਾਂ ਨੇ ਰੱਬੀ ਬਾਣੀ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਰਾਗ ਹੀ ਆਤਮਕ ਮੰਡਲ ਦੀ ਗੁੱਜੀ ਚੁੱਪ ਬੋਲੀ ਹੈ। ਕਿਸੇ ਨਾ ਕਿਸੇ ਸ਼ਕਲ ਵਿੱਚ ਰਾਗ ਹਰ ਇੱਕ ਦੀ ਸੁਰਤ ਨੂੰ ਖਿੱਚਣ ਅਤੇ ਜੋੜਨ ਦੀ ਤਾਸੀਰ ਰੱਖਦਾ ਹੈ। ਮਨੁੱਖ ਤਾਂ ਕੀ, ਪਸ਼ੂ ਪੰਛੀਆਂ ਤੇ ਵੀ ਇਸ ਦਾ ਅਸਰ ਦੇਖਿਆ ਗਿਆ ਹੈ। ਅਸਲ ਵਿੱਚ ਜਿਸ ਰਾਗ ਨੂੰ ਆਪਾਂ ਆਮ ਸਧਾਰਨ ਬੰਦੇ ਸੁਣਦੇ ਹਾਂ, ਮਾਣਦੇ ਹਾਂ, ਇਹ ਕੀ ਹੈ? ਇਹ ਉਸ ਅਨਹਦ ਨਾਦ ਡਿਵਾਈਨ ਮਿਊਜ਼ਿਕ ਦਾ ਅਕਸ ਮਾਤਰ ਬਾਹਰਲਾ ਪ੍ਰਗਟਾਵਾ ਹੈ। ਸੂਖਮ ਇਲਾਹੀ ਨਾਦ ਦਾ ਪ੍ਰਗਟਾਵਾ ਮੋਟੀ ਠੁੱਲੀ ਬੁੱਧੀ ਵਾਲੇ ਜੀਵ ਨਹੀਂ ਮਾਣ ਸਕਦੇ। ਰਾਗ ਦਾ ਤੱਤ ਜਾਂ ਅਨਦ ਸ਼ਬਦ ਅਤ ਸੂਖਮ ਵਸਤੂ ਹੋਣ ਕਾਰਨ ਸਾਡੀ ਸਥੂਲ ਬੁੱਧੀ ਪਕੜ ਨਹੀਂ ਸਕਦੀ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰਲੇ ਰਾਗ ਦੀ ਸੁਰ ਲੈ ਤਾਲ ਨੂੰ ਫੜਨ ਦੀ ਵੀ ਹਰ ਇੱਕ ਵਿੱਚ ਵੱਖੋ ਵੱਖਰੀ ਯੋਗਤਾ ਹੈ। ਉਂਝ ਰਾਗ ਹਰ ਇੱਕ ਦੇ ਕੰਨਾਂ ਨੂੰ ਸੁਖਾਵਾਂ ਤੇ ਪਿਆਰਾ ਲੱਗਦਾ ਹੈ, ਖਿੱਚ ਪਾਉਂਦਾ ਹੈ। ਸ਼ੇਕਸਪੀਅਰ ਕਵੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਲੋਕ ਫਾਹੇ ਲਾਉਣ ਯੋਗ ਹਨ ਜਿਨ੍ਹਾਂ ਦੇ ਰਾਗ ਸੁਣਨ ਵਾਲੇ ਕੰਨ ਨਹੀਂ ਹਨ। ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਹੋਏ ਮਨ, ਹਾਂਜੀ, ਰਾਗ ਦੇ ਜ਼ਰੀਏ ਕੀ ਹੁੰਦਾ ਹੈ, ਮਨ ਕੋਮਲ ਹੁੰਦਾ ਹੈ, ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਹੋਏ ਮਨ ਤੇ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋਵੇ। ਸਤਿਗੁਰਾਂ ਨੇ ਇੰਜ ਰਾਗਾਂ ਨੂੰ ਮਾਨਸਿਕ ਮਨੋਰੰਜਨ ਲਈ ਵਰਤੋਂ ਦੀ ਥਾਂ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਤੇ ਰਾਗਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ, ਇਲਾਹੀ ਰੰਗਨ ਚਾੜੀ। ਇਸ ਨੂੰ ਹੋਰ ਸਪਸ਼ਟ ਕਰਨ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ। ਹਾਂਜੀ, ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ ਪੋਤ ਹੈ ਤੇ ਰਾਗ ਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦਾ ਸਾਧਨ ਹਨ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਜੋ ਵੀ ਵਲਵਲਾ ਪ੍ਰਦਾਨ ਹੁੰਦਾ ਹੈ ਉਸ ਨੂੰ ਰਾਗ ਨਾਦ ਵਧਾ ਕੇ ਹੋਰ ਵੀ ਤੀਬਰ ਅਤੇ ਤੀਖਣ ਕਰ ਦਿੰਦਾ ਹੈ ਅਤੇ ਸਾਡਾ ਅਮੋੜ ਕਠੋਰ ਮਨ ਦਰਵ ਕੇ ਆਪਣੇ ਆਪ ਉਸ ਵਲਵਲੇ ਦੇ ਦਰਿਆ ਵਿੱਚ ਤਾਰੀਆਂ ਲਾਂਦਾ ਹੋਇਆ ਆਤਮਕ ਆਨੰਦ ਮਾਣਦਾ ਹੈ ਤੇ ਅਨਹਦ ਧੁਨੀ ਦੀਆਂ ਝਲਕਾਂ ਨੂੰ ਅਨੁਭਵ ਕਰਦਾ ਹੈ। ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਵਿਚਾਰ ਹੋਰ ਸਪਸ਼ਟ ਹੋ ਜਾਂਦਾ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ जे सच तरे प्यार। गौड़ी राग सुलखनी जे खसमें चित करे, राम कली राम मन वस्या ता बनिया सीगार। मलार सीतल राग है हर त्याईये सांत होए। बारले राग नाद, हां जी ए बाहरले राग नाद ए अनहद धुन जां सहज धुन दा अक्स होण करके गुरु साहिबां ने निरंकार दी शिफ्त शलागे दे नाल नाल इन्हां रागां नादां नूं भी सलाया है। तन सो राग सुरंगड़े अलापत सब तिख जाए, तन सो जंत सुहावड़े जो गुरमुख जपदे नाउ। सतगुरां ने इलाही गुण गायन करन लई रागां नूं वरत्या है। हां जी सतगुरां ने इलाही गुण गायन करन लई रागां नूं वरत्या है, पर अजकल इस तो ऐन उल्ट राग विद्या दा विखावा करन लई इलाही गुरबाणी नूं वरत्या जांदा है, ते गुरबाणी दी अवग्या हो रही है। कोई गावे रागी नादी बेदी बहु पात कर, नहीं हर हर पीजे राम राजे, जिन्ना अंतर कपट विकार है तिन्ना रोए क्या कीजे। राग नाद ए अनद धुनी दा अक्स एक रिफ्लेक्शन होन कारण शब्द दी बेअंत शक्ति दे प्रतीक ते प्रगटावा हन। हां जी इन्हां रागां विच भी बेअंत शक्ति है, जिवें कि राग शक्ति द्वारा तानसेन ने पत्थर नूं पिघला के नेजा पत्थर च गड़ दित्ता सी, अते मीह पैणा अग लगनी इसे राग शक्ति दियां करामातां हन। हुण राग दा अस्थूल स्वरूप कित्थों प्रगट हुंदा है? साजां विच्चों प्रगट हुंदा है, पर साजां दी धुन दा सूखम स्वरूप ओ तारां दी थरथराहट है, वाइब्रेशन है, ते ए थरथराहट सुर लय ताल आदि अंदरले तरंगा रूप वलवले दा प्रगटावा है। हां जी राग साजां विच्चों, साजां दी धुन कित्थों? तारां दी थरथराहट, ते ए थरथराहट ए वाइब्रेशन की है? अंदरले तरंगा रूप वलवले दा प्रगटावा है। ए थरथराहट रुण चुनिया वलवले, ए अंदरली भाषा दा अस्थूल रूप है, बाहरली बोली दा सूखम रूप है। जिवें कि ग्रामोफोन दे रिकॉर्ड ते जो भाषा उकरी हुंदी है उसनूं थरथराहट या थरकंबनी कहिंदे हन, एक ग्रामोफोन दी उकरी हुई भाषा अंदरली रुण चुन दा अस्थूल स्वरूप है। गुरबाणी दी पंक्ति, साचा साहेब साच नाए पाख्या पाओ अपार, अनुसार परमात्मा दी बोली ओदी पाख्या, हां जी परमात्मा दी बोली अथाह प्रेम वाली है, ते ए चुप अदृष्ट सूखम बोली सारी सृष्टि विच लगातार एक रस भरपूर है, अते अनहद नाद दी तरह अनेकां वलवलियां रूपां तरंगां थरथराहट ते लहरां च गज रही है। जत्र तत्र दिशा विसा होए फैले अनुराग, इलाही प्रेम दी चुप बोली नूं ही गुरबाणी विच अनहद शब्द या अनहद धुन आदि नावां नाल दर्शाया गया है। अजपा जाप जपे मुख नाम, अचिंत हमारे अनत वाजे, अचिंत हमारे गोविंद गाजे। अजपा जाप ना विसरे आद जुगाद सुमाए, वाहे गुरु गुरु शब्द लै परम प्याला चुप च बोला। इस प्रेम दी चुप बोली दी ए खूबी है, हां जी की खूबी है इस चुप बोली दी? एदी ए खूबी है कि इसनू वलवले भरपूर सुरत रूपी जुबान नाल बोलदियां ना कदी जग्यासु थकदा है ना कदी रजदा है। ज्यों ज्यों ए बोली बोलदा है त्यों त्यों होर मस्त होके धुन रूप प्रेम रूप हो जांदा है। हां जी ए चुप बोली बोलदियां ना कदी जग्यासु थकदा है ना रजदा है, ज्यों ज्यों ए बोली बोलदा है त्यों त्यों होर मस्त होके धुन रूप प्रेम रूप हो जांदा है। उसनू आले दुआले दी भी कोई सूझी नहीं रहिंदी। जिवें कहिंदे सूरज दी बोली की है? सूरज दी किरण, इन्हां किरणां द्वारा सानू धुप मिलदी है। इस धुप विच अपने सोमे सूरज दे सारे गुण हुंदे हन, जिवें कि गर्मी प्रकाश निर्मलता जीवन रौ शक्ति। ऐन इसे तरह परमात्मा दे कवाऊ दी बोली ਅਨਦ ਧੁਨੀ ਵਿੱਚ ਵੀ ਰੱਬੀਅਤ ਦੇ ਸਾਰੇ ਗੁਣ। ਹੁਣ ਉਸ ਅਨਦ ਬੋਲੀ ਚ ਕਿਹੜੇ ਕਿਹੜੇ ਰੱਬੀਅਤ ਦੇ ਗੁਣ ਹਨ? ਪ੍ਰੇਮ, ਮਿਠਾਸ, ਰਸ, ਮਸਤੀ, ਖੁਮਾਰੀ, ਖੇੜਾ, ਆਨੰਦ, ਸਹਿਜ, ਗਿਆਨ, ਲਿਵ, ਤਾਜ਼ਗੀ, ਓਤ ਪੋਤ ਸਮਾਏ ਹੋਏ ਹਨ। ਇੱਥੇ ਗੱਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਅਨਹਦ ਧੁਨੀ ਅਥਵਾ ਇਲਾਹੀ ਚੁੱਪ ਬੋਲੀ ਇਹ ਵੀ ਆਪਣੇ ਮੂਲ ਨਿਰੰਕਾਰ ਦੀ ਤਰ੍ਹਾਂ ਅਦ੍ਰਿਸ਼ਟ ਹੈ, ਸੂਖਮ ਹੈ, ਲਗਾਤਾਰ ਹੈ। ਹਾਂਜੀ, ਇਹ ਚੁੱਪ ਬੋਲੀ ਇੱਕ ਰਸ ਅੱਖਰਾਂ ਤੋਂ ਪਰੇ, ਮਨ ਬੁੱਧੀ ਤੋਂ ਪਰੇ, ਤਿੰਨਾਂ ਗੁਣਾਂ ਤੋਂ ਪਰੇ, ਸੁੱਤੇ ਸਿੱਧ ਆਵਾਜ਼ ਰਹਿਤ ਹੈ। ਇਹ ਥਰ ਥਰਾਹਟ ਦੇ ਰੂਪ ਵਿੱਚ, ਵਲਵਲੇ ਦੇ ਰੂਪ ਵਿੱਚ, ਪ੍ਰੇਮ ਸਵੈਪਣਾ ਦੇ ਰੂਪ ਵਿੱਚ, ਤਰੰਗਾਂ ਦੇ ਰੂਪ ਵਿੱਚ, ਥਰਕੰਬਣੀ ਦੇ ਰੂਪ ਵਿੱਚ, ਲਹਿਰਾਂ ਦੇ ਰੂਪ ਵਿੱਚ, ਰੁਣ ਚੁਣ ਦੇ ਰੂਪ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਨਿਰੰਤਰ ਪਰਵਿਰਤ ਹੈ। ਸਾਡੀ ਮਾਨਸਿਕ ਅਤੇ ਆਤਮਕ ਸੂਖਮ ਗ੍ਰਹਿਣ ਸ਼ਕਤੀ, ਹਾਂਜੀ, ਸਾਡੀ ਮਾਨਸਿਕ ਗ੍ਰਹਿਣ ਸ਼ਕਤੀ ਕਿਹੋ ਜਿਹੀ ਹੈ, ਆਤਮਕ ਸੂਖਮ ਗ੍ਰਹਿਣ ਸ਼ਕਤੀ ਕਿਹੋ ਜਿਹੀ ਹੈ, ਉਸ ਅਨੁਸਾਰ ਹੀ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਾਂ। ਜਿਸ ਤਰ੍ਹਾਂ ਰੋਸ਼ਨੀ ਅਤੇ ਆਵਾਜ਼ ਦੀਆਂ ਤਰੰਗਾਂ ਦੂਰ ਦੁਰਾਡੇ ਬਹੁਤ ਤੇਜ਼ ਰਫ਼ਤਾਰ ਨਾਲ ਪੁੱਜ ਜਾਂਦੀਆਂ ਹਨ, ਇਸੇ ਤਰ੍ਹਾਂ ਇਲਾਹੀ ਨਾਦ ਦੀਆਂ ਤਰੰਗਾਂ ਦੀ ਰਵਾਨਗੀ ਵੀ ਬਹੁਤ ਤੇਜ਼ ਰਫ਼ਤਾਰ ਨਾਲ ਸ੍ਰਿਸ਼ਟੀ 'ਚ ਪ੍ਰਵਿਰਤ ਹੋ ਰਹੀ ਹੈ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਕੀ ਕਰਨਾ ਪਵੇਗਾ? ਹਾਂਜੀ, ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਇਨਟਿਊਨ ਕਰਨਾ ਪਵੇਗਾ। ਇਲਾਹੀ ਨਾਦ ਵਿੱਚ ਮਨ ਦੀ ਲੀਨਤਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਨੌ ਗੋਲਕਾਂ ਤੋਂ ਸੁਰਤ ਉੱਚੀ ਉੱਠੇ ਤੇ ਦਸਵੇਂ ਦਰ ਪ੍ਰਵੇਸ਼ ਕਰੇ। ਨੌ ਘਰ ਦੇਖ ਜੋ ਕਾਮਨ ਭੁੱਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤੱਤ ਸਮਾਈ। ਮੂੰਦ ਲੀਏ ਦਰਵਾਜੇ, ਬਾਜੀਏ ਲੇ ਅਨਹਦ ਬਾਜੇ। ਇਸ ਲਈ ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਹੋਣ ਲਈ, ਹਾਂਜੀ, ਇੱਕ ਸੁਰ ਹੋਣਾ ਹੈ, ਕਿਵੇਂ ਹੋਣਾ ਹੈ ਤਰੀਕਾ ਦੱਸਦੇ ਹਨ। ਕਹਿੰਦੇ, ਅੰਦਰਲੇ ਤੇ ਸਾਰੀ ਸ੍ਰਿਸ਼ਟੀ ਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਹੋਣ ਲਈ ਕੀ ਜ਼ਰੂਰੀ ਹੈ? ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ ਤੇ ਸੇਵਾ ਕਰਨਾ ਅਤ ਜ਼ਰੂਰੀ ਹੈ। ਇੱਕ ਵਾਰੀ ਫਿਰ ਸੁਣ ਲਈਏ, ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ ਤੇ ਸੇਵਾ, ਇਹ ਸਭ ਬਹੁਤ ਜ਼ਰੂਰੀ ਹੈ। ਅਨਹਦ ਧੁਨ ਵਾਜੇ ਨਿਤ ਵਾਜੇ, ਗਾਈ ਸਤਿਗੁਰੂ ਬਾਣੀ, ਨਾਨਕ ਦਾਤ ਕਰੀ ਪ੍ਰਭ ਦਾਤੈ, ਜੋਤੀ ਜੋਤ ਸਮਾਣੀ। ਹੁਣ ਸਾਧ ਸੰਗਤ ਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਣਾ ਮਿਲਦੀ ਹੈ। ਹਾਂਜੀ, ਨਾਮ ਜਪਣਾ ਹੈ ਕਿਵੇਂ? ਕਹਿੰਦੇ, ਸਾਧ ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਤਾਂ ਕੀ ਅੰਦਰ ਕੀ ਬਾਹਰ, ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਘਨਹਰ ਗਾਜੈ। ਘਰ ਘਰ ਨਿਰਤ ਹੋਵੇ ਦਿਨ ਰਾਤੀ, ਘੱਟ ਘੱਟ ਵਾਜੈ ਤੂਰਾ, ਵਿਨ ਵਜਾਈ ਕਿੰਗਰੀ ਵਾਜੈ, ਜੋਗੀ ਸਾ ਕਿੰਗਰੀ ਵਜਾਏ। ਸੋ ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ। ਕਿਵੇਂ ਦਰਸ਼ਨ ਹੁੰਦੇ ਹਨ ਅਕਾਲ ਪੁਰਖ ਦੇ? ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ ਜੇ ਜਗਿਆਸੂ ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ ਨੂੰ ਅੰਤਰ ਆਤਮੇ ਸੁਣੇ। ਹਾਂਜੀ, ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ, ਇਸ ਨੂੰ ਅੰਤਰ ਆਤਮੇ ਸੁਣੇ। ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਦ ਤੁਣੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਇਹ ਅਨੂਪ ਕਿੰਗਰੀ ਅਨਦ ਚੁਣਕਾਰ ਸਦੀਵੀ ਰੁਣਚੁਣ ਅਨਦ ਸ਼ਬਦ ਪ੍ਰੇਮ ਸਵੈਪਨਾ ਇਹ ਪ੍ਰੇਮ ਸੰਦੇਸੜੇ। ਹਾਂਜੀ ਇਹ ਹਰ ਨਾਵੇ ਨਾਲ ਗੱਲਾਂ, ਹਰ ਨਾਵੇ ਨਾਲ ਮਸਲਤ, ਇਹ ਚੁੱਪ ਪ੍ਰੀਤ ਅਨੁਭਵ ਦੁਆਰਾ ਸੂਖਮ ਸੁਰਤ ਨਾਲ ਹੀ ਸੁਣੀ ਜਾ ਸਕਦੀ ਹੈ, ਨਾ ਕਿ ਇਹਨਾਂ ਸਥੂਲ ਕੰਨਾਂ ਨਾਲ। ਅਨਦ ਚੁਣਕਾਰੇ ਤੱਤ ਵਿਚਾਰੇ ਸੰਤ ਗੋਸਟ ਨਿਤ ਹੋਵੇ। ਪਰ ਇੱਥੇ ਇੱਕ ਭੁਲੇਖੇ ਦਾ ਜ਼ਿਕਰ ਕਰਦੇ ਹਨ। ਕਹਿੰਦੇ ਕਈ ਜਗਿਆਸੂ ਆਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰਕੇ ਸ਼ਾਂ ਸ਼ਾਂ ਦੀ ਆਵਾਜ਼ ਸੁਣਨ ਨੂੰ ਅਨਦ ਧੁਨੀ ਸਮਝਦੇ ਹਨ ਅਤੇ ਇਸੇ ਵਿੱਚ ਹੀ ਮਸਤ ਰਹਿੰਦੇ ਹਨ, ਜੋ ਕਿ ਉਹਨਾਂ ਦਾ ਬਹੁਤ ਵੱਡਾ ਭਰਮ ਭੁਲੇਖਾ ਹੈ। ਇੱਥੇ ਗੱਲ ਵਰਣਨ ਕਰਨੀ ਅਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪੰਚ ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਪੰਚ ਸ਼ਬਦ ਕੀ ਹੈ? ਇਹ ਲਫ਼ਜ਼ ਕੇਵਲ ਅਲੰਕਾਰਕ ਰੂਪ ਵਿੱਚ ਆਤਮਕ ਆਨੰਦ ਦੀ ਸੰਗੀਤਕ ਧੁਨ ਜਾਂ ਤਰੰਗਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਸ਼ਕਰਨ ਵਿੱਚ ਸੁਣਨ ਨੂੰ ਹੀ ਅਨਦ ਨਾਦ ਮੰਨੀ ਬੈਠੇ ਹਨ। ਹਾਂਜੀ ਕਹਿੰਦੇ ਕਈ ਜਗਿਆਸੂ ਇਹ ਪੰਜ ਸ਼ਬਦ ਤੋਂ ਕੀ ਭਾਵ ਲੈਂਦੇ ਹਨ ਕਿ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਸ਼ਕਰਨ ਵਿੱਚ ਸੁਣਨਾ ਹੈ, ਇਹੀ ਅਨਦ ਨਾਦ ਹੈ। ਕਹਿੰਦੇ ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਪੰਜ ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਂ ਮਖਾਂ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ, ਹਾਂਜੀ ਨਾਮ ਰਸੀਆ ਤਾਂ ਸਿਰਫ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਵਲੀਨ ਕਰਕੇ ਪੰਜ ਸ਼ਬਦ ਜਾਂ ਪੰਜ ਆਵਾਜ਼ਾਂ ਦੀ ਥਾਂ ਕੇਵਲ ਇੱਕੋ ਸ਼ਬਦ ਸੁਣਦਾ ਹੈ। ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ ਅਥਵਾ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ। ਵਾਹਿਗੁਰੂ ਗੁਰੂ ਸ਼ਬਦ ਲੈ ਪਰਮ ਪਿਆਲਾ ਚੁੱਪ ਚ ਬੋਲਾ। ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਹੁਕਮ ਅਨਹਦ ਸ਼ਬਦ ਅਨਹਦ ਨਾਦ ਚੁੱਪ ਪ੍ਰੀਤ ਅੰਮ੍ਰਿਤ ਆਤਮ ਰਸ ਆਤਮ ਰੰਗ ਇਹ ਮੁੱਖ ਗੁਣ ਹਨ ਅਕਾਲ ਪੁਰਖ ਦੇ ਗੁਣਾਂ ਵਿੱਚੋਂ। ਇਹਨਾਂ ਵਿੱਚੋਂ ਵੀ ਚੁੱਪ ਪ੍ਰੀਤ ਪ੍ਰੇਮ ਸਵਿਪਨਾ ਜਾਂ ਪ੍ਰੇਮ ਪਦਾਰਥ ਸ੍ਰੇਸ਼ਟ ਗੁਣ ਹੈ, ਜੋ ਬਾਕੀ ਸਾਰਿਆਂ ਰੱਬੀ ਗੁਣਾਂ ਵਿੱਚ ਪ੍ਰਵੇਸ਼ ਅਤੇ ਪਰਵਿਰਤ ਹੈ। ਤਦੇ ਗੁਰਬਾਣੀ ਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ ਅਤ ਪ੍ਰੀਤਮ ਕਿਹਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਬਾਕੀ ਸਾਰੇ ਰੱਬੀ ਗੁਣਾਂ ਅਥਵਾ ਅਨਦ ਨਾਦ ਅਨਦ ਸ਼ਬਦ ਅਨਦ ਧੁਨੀ ਅਨਦ ਚੁਣਕਾਰ ਨਿਰਮਲ ਨਾਦ ਰੁਣ ਚੁਣਕਾਰ ਸਹਿਜ ਧੁਨ ਆਦਿ ਵਿੱਚ ਵੀ ਇਲਾਹੀ ਚੁੱਪ ਪ੍ਰੀਤ ਅਥਵਾ ਪ੍ਰੇਮ ਸਵਿਪਨਾ ਦੀ ਬੋਲੀ ਦੀ ਝਲਕ ਵੱਜ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਰਾਗ ਨਾਦ ਧੁਨੀ ਦੇ ਹਰ ਤਰੰਗ ਹਰ ਸੁਰ ਹਰ ਲੈ ਹਰ ਤਾਲ ਵਿੱਚ ਇਲਾਹੀ ਪ੍ਰੇਮ ਰੰਗਣ ਦੀ ਭਾ ਜਾਂ ਅਕਸ ਪ੍ਰਵੇਸ਼ ਹੈ। ਸੋ ਇਸ ਲੇਖ ਦਾ ਨਿਚੋੜ ਤੱਤ ਇੱਥੇ ਦਰਸਾਉਂਦੇ ਹਨ। ਕੀ ਤੱਤ ਹੈ ਇਸ ਲੇਖ ਦਾ? ਅਕਾਲ ਪੁਰਖ ਕੀ ਹੈ? ਪ੍ਰੇਮ ਸਰੂਪ। ਸੰਸਾਰ ਇਹ ਕਿੱਥੋਂ ਉਪਜਿਆ ਹੈ? ਇਲਾਹੀ ਕਵਾਓ ਤੋਂ। ਇਹ ਕਵਾਓ ਜਾਂ ਹੁਕਮ ਅਨੇਕਾਂ ਸਰੂਪਾਂ ਰੰਗਾਂ ਤਰੰਗਾਂ ਸ਼ਕਤੀਆਂ ਚ ਪ੍ਰਵਿਰਤ ਹੋ ਰਿਹਾ ਹੈ। ਇਸੇ ਹੁਕਮ ਦਾ ਪ੍ਰਕਾਸ਼ ਅਬੋਲ ਬੋਲੀ ਵਿੱਚ ਅਨਹਦ ਰਾਗ ਅਨਹਦ ਸ਼ਬਦ ਅਨਹਦ ਧੁਨ ਅਨਹਦ ਨਾਦ ਅਨਹਦ ਚੁਨਕਾਰ ਦੇ ਤਰੰਗਾਂ ਲਹਿਰਾਂ ਥਰਥਰਾਟ ਰੁਣ ਚੰਨ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੋ ਰਿਹਾ ਹੈ ਤੇ ਇਹਨਾਂ ਦੇ ਅੰਤਰ ਚੁੱਪ ਪ੍ਰੀਤ ਦੀ ਤਾਰ ਨਿਰੰਤਰ ਆਪਣੀ ਮਿਠਾਸ ਰਸ ਅਤੇ ਇਲਾਹੀ ਭਾਵਨਾਵਾਂ ਖਿਲਾਰ ਰਹੀ ਹੈ। ਇਹ ਸਾਰੀ ਪਰਮ ਖੇਲ ਇਹ ਕਿੱਥੋਂ ਉਪਜਦੀ ਹੈ? ਅਦ੍ਰਿਸ਼ਟ ਆਤਮਕ ਮੰਡਲ ਵਿੱਚੋਂ। ਇਸ ਪਰਮ ਖੇਲ ਦਾ ਗੁਪਤ ਨਾਦ ਸਦੀਵੀ ਅਨਹਦ ਨਾਦ ਧੁਨੀ ਵਿੱਚ ਇੱਕ ਰਸ ਰਵਾਂ ਹੈ। ਇਸ ਇਲਾਹੀ ਮੰਡਲ ਦੀ ਅਬੋਲ ਬੋਲੀ ਨੂੰ ਹੀ ਅਨਹਦ ਧੁਨੀ ਕਿਹਾ ਜਾਂਦਾ ਹੈ। ਇਹ ਚੁੱਪ ਪ੍ਰੀਤ ਨਾਦ ਇਹ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ। ਹਾਂਜੀ ਇਹ ਚੁੱਪ ਪ੍ਰੀਤ ਦਾ ਨਾਦ ਇਹ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ। ਇਹ ਇਲਾਹੀ ਵਲਵਲੇ ਗੁਰਬਾਣੀ ਵਿੱਚ ਵੀ ਭਰਪੂਰ ਹਨ ਅਤੇ ਰਾਗ ਵਿੱਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰੱਥਾ ਹੈ। ਇਸੇ ਕਰਕੇ ਗੁਰਬਾਣੀ ਰਾਗਾਂ ਵਿੱਚ ਉਚਾਰੀ ਗਈ ਹੈ। ਜਦੋਂ ਇਲਾਹੀ ਵਲਵਲੇ ਨਾਲ ਭਰਪੂਰ ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ ਮਿਲਦੇ ਰਾਗ ਚ ਗਾਇਆ ਜਾਏ ਤਾਂ ਉਹ ਵਲਵਲੇ ਹੋ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਤੇ ਸਾਡਾ ਅਮੋੜ ਤੇ ਕਠੋਰ ਮਨ ਦਰਵ ਕੇ ਇਲਾਹੀ ਪ੍ਰੇਮ ਸੁਪਨਾ ਦੇ ਮੰਡਲਾਂ ਚ ਤਾਰੀਆਂ ਲਾਉਂਦਾ ਹੋਇਆ ਅਨਹਦ ਧੁਨੀ ਦੀਆਂ ਚਲਕਾਂ ਦਾ ਪਾਤਰ ਬਣਦਾ ਹੈ। ਜਦ ਇਹ ਅਨਹਦ ਧੁਨੀ ਦੀਆਂ ਤਰੰਗਾਂ ਜਾਂ ਲਹਿਰਾਂ ਬਾਹਰ ਮੁਖੀ ਪਰਵਿਰਤ ਹੁੰਦੀਆਂ ਹਨ ਤਾਂ ਇਹ ਆਵਾਜ਼ ਬੋਲੀ ਅਤੇ ਅੱਖਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਨ੍ਹਾਂ ਬਾਹਰ ਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ ਨਾਦ ਦੇ ਅੱਡ ਅੱਡ ਨਾਉਂ ਫਿਰ ਦਿੱਤੇ ਜਾਂਦੇ ਹਨ, ਜਿਵੇਂ ਕਿ ਸਿਰੀ ਰਾਗ, ਮਾਜ ਰਾਗ, ਗੌੜੀ ਰਾਗ ਆਦਿ। ਆਮ ਜਨਤਾ ਤਾਂ ਬਾਹਰ ਮੁਖੀ ਟੂੰਟਾਂ ਅਤੇ ਡਾਂ ਡਾਂ ਉੱਤੇ ਹੀ ਰੀਝ ਪੈਂਦੀ ਹੈ। ਇਹ ਬਾਹਰਲਾ ਨਾਦ ਅੰਦਰਲੀ ਅਨਹਦ ਧੁਨੀ ਦਾ ਅਕਸ ਹੈ, ਪ੍ਰਤੀਕ ਹੈ, ਪ੍ਰਗਟਾਵਾ ਹੈ। ਸ਼ਬਦ ਅਤੇ ਰਾਗ ਨਾਦ ਦਾ ਅਸਲੀ ਰਸ ਇਹ ਅਨੁਭਵ ਦੀ ਖੇਡ ਹੈ। ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ, ਮਾਨ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਹਾਂਜੀ, ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ, ਮਾਨ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਤਪਤ ਬੁਝੀ ਸੀਤਲ ਆਗਾਨੇ ਸੁਨ ਅਨਹਦ ਬਿਸਮ ਪਏ ਵਿਸਮਾਦ। ਮਾਇਰੀ ਪੇਖ ਰਹੀ ਵਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਕਹਿੰਦੇ ਫਿਰ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਿਹੜੀ? ਮਾਇਰੀ ਪੇਖ ਰਹੀ ਵਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਕਹਿੰਦੇ ਫਿਰ ਤਾਂ ਸਾਨੂੰ ਚਿੜੀਆਂ ਦੀ ਚੋਂ ਚੋਂ, ਜੁੱਤੀ ਦੀ ਚੀਂ ਚੀਂ, ਨਦੀਆਂ ਨਾਲਿਆਂ ਦੇ ਵਹਿਣ ਦੀ ਆਵਾਜ਼, ਝਰਨਿਆਂ ਦੀ ਚਰਨ ਚਰਨ, ਪਵਨ ਦੀ ਛਾਂ ਛਾਂ, ਰਾਤ ਦੀ ਸੁੰਨ ਸਮਾਦ ਆਦਿ, ਹਰ ਕਿਸਮ ਦੀ ਆਵਾਜ਼ ਵਿੱਚੋਂ ਹਰ ਸਮੇਂ ਰੱਬੀ ਰਾਗ, ਰੱਬੀ ਧੁਨ ਸੁਣਾਈ ਦੇਵੇਗੀ। ਹਾਂਜੀ, ਹਰ ਸਮੇਂ ਹਰ ਕਿਸਮ ਦੀ ਆਵਾਜ਼ ਵਿੱਚੋਂ ਰੱਬੀ ਰਾਗ, ਰੱਬੀ ਧੁਨ ਸੁਣਾਈ ਦੇਵੇਗੀ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਾਂਜੀ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੋ ਲੇਖ ਨੰਬਰ 6 ਰਾਗਨਾਥ ਧੁਨੀ, ਇਹ ਲੇਖ ਤੇ ਮਹਾਂਪੁਰਖਾਂ ਦੇ 132 ਲੇਖ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੇ ਉਪਲਬਧ ਹਨ ਜੀ। ਆਪ ਜੀ ਲੈ ਸਕਦੇ ਹੋ, ਪੜ੍ਹ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।